ਸਿੱਧਾਂ ਦੇ ਇਸ ਵੇਲੇ ਦੇ ਕੌਤਕਾਂ ਦੇ ਵਿਸਥਾਰ ਨਾਲ ਹਾਲ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਹੋਰਨਾਂ ਗ੍ਰੰਥਾਂ ਵਿੱਚ ਦਿੱਤੇ ਹਨ। ਜਿਸ ਵੇਲੇ ਇਸ ਤਰ੍ਹਾਂ ਦੇ ਪੈ ਪੀਤ ਕਰਨ ਵਾਲੇ ਸ਼ੁਅਬਦੇ ਸਿੱਧਾਂ ਕਰਨੇ ਆਰੰਭੇ ਤਾਂ ਗੁਰੂ ਜੀ ਨੇ ਤਾਂ ਕੀ ਪੈ ਖਾਣਾ ਸੀ, ਪਰ ਲੋਕੀ ਡਰ ਨਾਲ ਕੰਬਣ ਲੱਗ ਪਏ। ਉਸ ਵੇਲੇ ਨਿਰਭੈ ਸਤਿਗੁਰੂ ਨੇ ਗਰਜ ਕੇ ਕਹਿ ਦਿੱਤਾ ਕਿ ਪਿਆਰਿਓ, ਰਤਾ ਨਾ ਡਰੋ, ਧੀਰਜ ਧਾਰੋ, ਇਹ ਸਭ ਮਾਇਆ ਜਾਲ ਹੈ। ਫਿਰ ਗੁਰੂ ਜੀ ਨੇ ਕਿਹਾ, ਅਜਿੱਤਿਆ ਉੱਠ, ਸਭ ਲੋਕਾਂ ਦੇ ਗਿਰਦੇ ਕਾਰ ਕੱਢ ਦੇ, ਇੱਕ ਲੀਕ ਵਾਹ ਦੇ। ਇਸ ਲੀਕ ਦੇ ਅੰਦਰ ਸਿੱਧਾਂ ਦੇ ਸਿੰਘ, ਬਾਗ, ਸੱਪ, ਟੁੱਟੇ ਤਾਰੇ ਕੁਛ ਨਹੀਂ ਪਏਗਾ। ਉੱਠ ਬੱਚਾ, ਵਾਹਿਗੁਰੂ ਮੁੱਖੋਂ ਉਚਾਰੀ ਜਾ ਤੇ ਕਾਰ ਕੱਢੀ ਜਾ। ਯਥਾ ਉੱਠ ਕੇ ਕਰਦੇ ਕਾਰ ਤੂੰ ਵਾਹਿਗੁਰੂ ਮੁੱਖ ਢੇਰ। ਅਜਿੱਤੇ ਵਿੱਚ ਸਤਿਗੁਰਾਂ ਨੇ ਪਹਿਲਾਂ ਹੀ ਕਣੀ ਪਾ ਦਿੱਤੀ ਹੋਈ ਸੀ ਤੇ ਇਸ ਵੇਲੇ ਸਤਿਗੁਰ ਨੇ ਆਪਣੀ ਬਖਸ਼ਿਸ਼ ਨਾਲ ਉਸ ਵਿੱਚ ਸੱਤਿਆ ਹੋਰ ਭਰੀ ਸੀ। ਅਜਿੱਤਾ ਉੱਠਿਆ, ਵਾਹਿਗੁਰੂ ਕਹਿੰਦਿਆਂ ਕਾਰ ਕੱਢੀ। ਉਹ ਸਾਰੇ ਨਿਰਭੈ ਹੋ ਗਏ, ਪਰ ਤਾਕਤ ਹੁਣ ਜੋ ਭਰੀ ਗਈ ਸੀ ਅਜਿੱਤੇ ਲਈ, ਬਾਵਜੂਦ ਕਰਨੀ ਵਾਲਾ ਹੋਣ ਦੇ ਅਜਰ ਸੀ। ਉੱਛਲ ਰਿਹਾ ਸੀ ਇਹ ਨਾਲ ਹੀ ਆਪਣੇ ਗੁਰੂ ਵੱਲੇ ਜੋ ਸਿੱਧ ਗੁਸਤਾਖੀ ਕਰ ਰਹੇ ਸੀ, ਅਣਖ ਖਾਦੀਓ ਸੂ ਕਿ ਲੋਕਾਂ ਦੀ ਪ੍ਰਤੀਤ ਸਤਿਗੁਰਾਂ ਤੋਂ ਨਾ ਹਿੱਲ ਸੀ, ਜੇ ਮੈਂ ਕਰਾਮਾਤ ਦਿਖਾਈ ਤਾਂ। ਸੋ ਤਲਾਅ ਵਿੱਚ ਜਾ ਵੜਿਆ, ਚਾਦਰ ਪਾਣੀ 'ਤੇ ਵਿਛਾ ਕੇ ਉੱਤੇ ਬਹਿ ਗਿਆ ਜਿਵੇਂ ਕੋਈ ਤਖਤੇ 'ਤੇ ਬਹਿੰਦਾ ਹੈ। ਪਹਿਲੇ ਦਿਨ ਜੋ ਗੜਿਆਂ ਨਾਲ ਮਰੇ ਪੰਛੀ ਤਲਾਅ ਵਿੱਚ ਪੁੱਠੇ ਪਏ ਤਰਦੇ ਸੀ, ਅਜਿੱਤੇ ਨੇ ਇਹਨਾਂ ਨੂੰ ਫੜ ਫੜ ਕੇ ਉਡਾਉਣਾ ਸ਼ੁਰੂ ਕਰ ਦਿੱਤਾ। ਲੋਕੀ ਇਹ ਕਰਾਮਾਤ ਵੇਖ ਕੇ ਹੈਰਾਨ ਹੋ ਗਏ ਕਿ ਗੁਰੂ ਕੇ ਸਿੱਖਾਂ ਵਿੱਚ ਇੰਨੀ ਸੱਤਿਆ। ਉੱਧਰ ਲਿਖਿਆ ਹੈ ਕਿ ਗੁਰੂ ਜੀ ਤੱਤਾਂ ਨਾਲ ਇੱਕ ਸਵਰ ਹੋ ਰਹੇ ਸਨ। ਸਿੱਧਾਂ ਨੇ ਬਥੇਰਾ ਜ਼ੋਰ ਲਾਇਆ, ਨਾ ਗੁਰੂ ਜੀ ਡਰੇ ਨਾ ਲੋਕਾਈ ਪੈ ਪੀਤ ਹੋਈ। ਸਿੱਧ ਸਾਰਾ ਬਲ ਲਾ ਚੁੱਕੇ ਸਨ, ਹੁਣ ਹਾਰੇ ਤੇ ਥੱਕੇ। ਬੜੀ ਸ਼ਰਮ ਆਈ, ਵਿਚਾਰਿਓ ਨੇ ਕਿ ਸਾਰੇ ਤਰਲੇ ਬਿਰਥੇ ਗਏ ਹਨ। ਦੇਖੋ ਪਹਿਲਾਂ ਸਿੱਧਾਂ ਨੇ ਲੋਟਾ ਲੁਕਾ ਕੇ ਲੋਕਾਂ ਨੂੰ ਗੁਰੂ ਜੀ ਦੇ ਗਲੇ ਪਾ ਕੇ ਆਪਣੀ ਜਿੱਤ ਕਰਨੀ ਚਾਹੀ ਸੀ, ਉਸ ਵਿੱਚ ਹਾਰੇ। ਫਿਰ ਆ ਕੇ ਮਿਹਣੇ ਦੇ ਕੇ ਸ਼ਰਮਿੰਦਾ ਕਰਕੇ ਜਿੱਤ ਜਾਣ ਦੀ ਠਾਣੀ, ਪਰ ਸਤਿਗੁਰੂ ਜੀ ਦੇ ਜਵਾਬ ਅੱਗੇ ਆਪ ਹੀ ਸ਼ਰਮਿੰਦੇ ਹੋ ਗਏ। ਤੀਸਰੀ ਵਾਰ ਅਮਲੀ ਖੇਲ ਨਾਟਕਾਂ ਚੇਟਕਾਂ ਦੀ ਦਿਖਾ ਕੇ ਗੁਰੂ ਜੀ ਤੇ ਲੋਕਾਂ ਨੂੰ ਡਰਾ ਕੇ ਜਿੱਤ ਪਾਉਣੀ ਚਾਹੀ, ਉਸ ਵਿੱਚ ਵੀ ਹਾਰ ਹੋਈ। ਹੁਣ ਆ ਬੈਠੇ ਦੋ ਗੱਲਾਂ ਲੈ ਕੇ, ਇੱਕ ਤਾਂ ਇਹ ਕਿ ਕਰਾਮਾਤ ਮੰਗਾਂਗੇ, ਦੂਸਰੇ ਇਹ ਕਿ ਸ਼ਾਸਤਰੀ ਬਹਿਸ ਕਰਾਂਗੇ ਜੋ ਆਖਣ ਲੱਗੇ। ਸਿੱਧ ਬੋਲੇ, ਸੁਣ ਨਾਨਕਾ, ਤੁਹੇ ਜੱਗ ਨੂੰ ਕਰਾਮਾਤ ਦਿਖਲਾਈ, ਕੁਝ ਦਿਖਾਏ ਅਸਾਂ ਨੂੰ ਵੀ, ਤੂੰ ਕਿਉਂ ਢਿੱਲ ਅਜਿਹੀ ਲਾਈ। ਬਾਬਾ ਬੋਲੇ, ਨਾਥ ਜੀ, ਅਸਾਂ ਵੇਖੇ ਜੋਗੀ ਵਸਤ ਨਾ ਕਾਈ, ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾ ਹੀ ਤਰਤ ਚਲਾਈ। ਇਸ ਕਹਿ ਕੇ ਗੁਰੂ ਜੀ ਨੇ ਜੋਗੀਆਂ ਵੱਲ ਡਿੱਠਾ, ਉਹਨਾਂ ਦੀ ਸਾਰੀ ਸੱਤਿਆ ਹਿਰ ਗਈ। ਸੋ ਕਲਾ ਰੱਖਦੇ ਸਨ ਜਾਂਦੀ ਰਹੀ, ਜੋ ਕਲਾ ਰੱਖਦੇ ਸਨ ਜਾਂਦੀ ਰਹੀ। ਜੈਸਾ ਕਿ ਭਾਈ ਗੁਰਦਾਸ ਜੀ ਲਿਖਦੇ ਹਨ, ਸਿੱਧ ਤੰਤਰ ਮੰਤਰ ਕਰ ਚਰ ਪਏ ਸ਼ਬਦ ਗੁਰੂ ਕੇ ਕਲਾ ਛਪਾਈ। ਕਵੀ ਸੰਤੋਖ ਸਿੰਘ ਜੀ ਨੇ ਵੀ ਇਸ ਤਰ੍ਹਾਂ ਲਿਖਿਆ ਹੈ, ਜਿਉਂ ਕੋ ਨਿੰਬੂ ਲਿਹ ਨਚੋਰੀ, ਜੈਸੇ ਊਖ ਦੇ ਕਰ ਖੋਰੀ ਆਤੁਰ ਹਾਰ ਗਏ ਜਿਸ ਕਾਲਾ ਬੈਠੇ ਹੋਏ ਕੈ ਦੀਨ ਬਿਸਾਲਾ ਲੱਜਤ ਭਏ ਨਾ ਬੋਲਿਓ ਜਾਈ ਬਾਂਧੇ ਜਿਉਂ ਸ਼ਤਰੂ ਕਿਸ ਰਾਈ। ਗੁਰੂ ਜੀ ਤੋਂ ਕਰਾਮਾਤ ਮੰਗਦੇ ਸੇ ਆਪਣੀ ਸ਼ਕਤੀ ਵੀ ਗੁਆ ਬੈਠੇ ਪਰ ਨਾ ਸਮਝ ਆਈ ਕਿ ਸੱਚੇ ਗੁਰੂ ਨੇ ਜਿਉਂਦੇ ਗੁਰੂ ਨੇ ਹਾਸ ਰਸੀਏ ਗੁਰੂ ਨੇ ਇਹ ਕਰਾਮਾਤ ਕਿਹੜੀ ਸਿਖਾਈ ਹੈ ਕਿ ਉਹਨਾਂ ਦੀ ਸੱਤਿਆ ਹਿਰ ਲਈ। ਇਸ ਵੇਲੇ ਸਤਿਗੁਰੂ ਜੀ ਦੀ ਨਜ਼ਰ ਤਲਾਅ ਵੱਲ ਪਈ ਤੇ ਮੋਏ ਪੰਛੀ ਉੱਡਦੇ ਡਿੱਠੇ ਪੁੱਛਣ ਲੱਗੇ ਕੋ ਹੈ ਇਹ ਮ੍ਰਿਤਕ ਜੀਵਾਰੇ ਨੌਕਾ ਸਮਸਰ ਚੀਰ ਡਸਾਇਓ ਤੇਹ ਪਰ ਬੈਠ ਨਾ ਨੀਰ ਸੁਹਾਇਓ ਕਰਾਮਾਤ ਕਰਕੇ ਦਿਖਲਾਵੈ ਲੋਕਨ ਮਹਿ ਨਿਜ ਮਾਨ ਵਧਾਵੈ। ਸਿੱਧ ਬੋਲੇ ਬਾਬਾ ਇਹ ਤੇਰਾ ਹੀ ਚੇਲਾ ਹੈ ਤੇ ਕਰਾਮਾਤ ਵੀ ਹੁਣ ਤੇਰੇ ਹੀ ਕਰ ਹੈ। ਇਹ ਸੁਣ ਕੇ ਸ੍ਰੀ ਗੁਰੂ ਜੀ ਦੇ ਨੈਣ ਬਦਲੇ ਤੇ ਇੱਕ ਸਿੱਖ ਘੱਲ ਕੇ ਅਜਿੱਤੇ ਨੂੰ ਸਦਵਾ ਲਿਆ ਤੇ ਨੈਣ ਭਰ ਕੇ ਉਸ ਵੱਲ ਤੱਕਿਆ। ਇਹ ਤੱਕਣੀ ਐਸੀ ਸੀ ਕਿ ਅਜਿੱਤੇ ਨੂੰ ਆਪਾ ਸੱਖਣਾ ਲੱਗਣ ਲੱਗ ਪਿਆ ਤੇ ਫੋਕਾ ਹੋ ਕੇ ਬਹਿ ਗਿਆ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਥੇ ਇੱਕ ਹੋਰ ਪ੍ਰਸੰਗ ਹੈ ਜੋ ਇੱਕ ਦੋ ਅਸੂਲਾਂ ਤੇ ਚੰਗੀ ਰੋਸ਼ਨੀ ਪਾਉਂਦਾ ਹੈ। ਉਹ ਇਹ ਹੈ ਕਿ ਇੱਕ ਮਾਤਾ ਪਿਤਾ ਆਪਣੇ 12 ਬਰਸ ਦੇ ਬੇਟੇ ਨੂੰ ਗੁਰੂ ਅਰਪਣ ਕਰਨ ਵਾਸਤੇ ਲੈ ਆਏ ਤੇ ਬੇਨਤੀ ਕੀਤੀ ਉਹਨੇ ਕਿ ਹੇ ਗੁਰੂ ਜੀ ਸਾਡੇ ਔਲਾਦ ਨਹੀਂ ਸੀ ਠਹਿਰਦੀ, ਅਸਾਂ ਕਈ ਸਿੱਧ ਪੀਰ ਮਨਾਏ ਪਰ ਪੇਸ਼ ਨਾ ਗਈ, ਅੰਤ ਆਪ ਦੀ ਅਰਾਧਨਾ ਕੀਤੀ ਤਾਂ ਇਹ ਬਾਲਕ ਜੀਵਿਆ ਹੈ। ਸੋ ਇਹ ਸਾਡੀ ਮੰਨਤ ਮੂਜਬ ਆਪ ਦਾ ਹੈ, ਆਪ ਦੇ ਹਜ਼ੂਰ ਇਸ ਨੂੰ ਸੇਵਾ ਵਿੱਚ ਲਾ ਲਓ। ਕੌਤਕੀ ਸਤਿਗੁਰੂ ਜੀ ਨੇ ਪਰਖਣ ਹਿੱਤ ਇੱਕ ਖੇਲ ਰਚਾਇਆ ਕਿ ਮਾਪੇ ਸੱਚਮੁੱਚ ਅਰਪਦੇ ਹਨ ਕਿ ਜਗਤ ਰੀਤ ਦੀਆਂ ਗੱਲਾਂ ਹੀ ਕਰਦੇ ਹਨ, ਅਤੇ ਬਾਲਕਾ ਤਾਓ ਕਸਵੱਟੀ ਸਹਿ ਕੇ ਦਿਖਾਉਂਦਾ ਹੈ। ਜਾਣਦੇ ਤਾਂ ਸਨ ਕਿ ਬਾਲਕ ਪੂਰਨ ਸੰਤ ਹੈ ਤੇ ਆਪ ਦੀ ਹੀ ਮਿਹਰ ਨਾਲ ਮਾਪਿਆਂ ਦੇ ਘਰ ਆਇਆ ਹੈ ਤੇ ਜੀਵਿਆ ਹੈ, ਪਰ ਜਗਤ ਨੂੰ ਸੋਧਣ ਲਈ ਖੇਲ ਰਚਾਉਂਦੇ ਹਨ ਜਿਸ ਨਾਲ ਦੋਵਾਂ ਦੀ ਪ੍ਰੀਖਿਆ ਜਗਤ ਦੇਖੇ ਤੇ ਸਿੱਧਾਂ ਨੂੰ ਹੋਰ ਆਪਾ ਹੌਲਾਪਣ ਦਿਸੇ ਕਿ ਨਾਟਕ ਚੇਟਕ ਕਲਿਆਣ ਮਾਰਗ ਵਿੱਚ ਕੁਛ ਕੀਮਤ ਨਹੀਂ ਰੱਖਦੇ। ਆਪ ਨੇ ਹੁਕਮ ਦੇ ਕੇ ਅੱਗ ਵਰਤਾਈ ਤੇ ਬੱਚੇ ਨੂੰ ਕਿਹਾ ਕਿ ਉਸ ਅੱਗ ਵਿੱਚ ਵੜ ਜਾ। ਨਾ ਤਾਂ ਬੱਚੇ ਨੇ ਵਿੱਚ ਜਾਂਦਿਆਂ ਝਿਜਕ ਖਾਧੀ, ਨਾ ਮਾਤਾ ਪਿਤਾ ਦੇ ਮੱਥੇ ਵੱਟ ਪਿਆ ਕਿ ਇਹ ਕੀ ਕਰਨ ਲੱਗੇ। ਬੱਚੇ ਜਾਤਾ ਜੋ ਗੁਰੂ ਕੀ ਰਜਾ ਹੈ ਠੀਕ ਹੈ, ਮਾਪਿਆਂ ਜਾਤਾ ਦੇਣ ਹਾਰ ਲੈਣ ਹਾਰ ਇਹ ਆਪ ਹੈ, ਇਹ ਅਪੁੱਲ ਹੈ ਤੇ ਜੋ ਕਰਦਾ ਹੈ ਉਸ ਵਿੱਚ ਕੋਈ ਭੇਤ ਹੈ ਜਿਸ ਦੀ ਸਾਨੂੰ ਸੋਝੀ ਨਹੀਂ ਹੈ। ਸਿੱਧ ਘਬਰਾਏ ਕਹਿ ਸਾਨੂੰ ਕੋਈ ਚੇਲਾ ਅਰਪੇ ਤਾਂ ਵਰਾਂ ਨਾਲ ਉਸ ਦੇ ਕੰਨ ਸਰਵੇ ਕਰ ਦੇਈਏ, ਗੁਰੂ ਜੀ ਐਨੀ ਕੀਮਤੀ ਭੇਟਾਂ ਨੂੰ ਫੂਕ ਦੇਣ ਲੱਗੇ ਹਨ। ਨਾਲੇ ਅਜਿੱਤਾ ਤੱਕਦਾ ਸੀ ਕਿ ਮੈਨੂੰ ਹੁਕਮ ਮਿਲਿਆ ਸੀ ਕਿ ਕਾਰ ਕੱਢ ਦੇ ਤੇ ਮੈਂ ਸੱਤਿਆਵਾਨ ਹੋ ਗਿਆ ਸੀ, ਉਹ ਤਾਂ ਡਾਢਾ ਸੌਖਾ ਕੰਮ ਸੀ, ਪਰ ਮੈਂ ਸੱਤਿਆ ਜਰ ਨਾ ਸਕਿਆ। ਇਹ ਤਨ ਹੈ ਜਿਸ ਨੂੰ ਸੜਨ ਦਾ ਹੁਕਮ ਹੁੰਦਾ ਹੈ ਤੇ ਇਹ ਤਿਆਰ ਹੋ ਤੁਰ ਪਿਆ ਹੈ। ਲੋਕੀ ਦੇਖ ਰਹੇ ਕਿ ਗੁਰੂ ਜੀ ਵਿੱਚ ਕਿਤਨਾ ਤਿਆਗ ਤੇ ਨਿਰਮੋਹਤਾ ਹੈ, ਪਰ ਕੌਤਕ ਡਾਢਾ ਹੈ ਤੇ ਡਰ ਲੱਗਦਾ ਹੈ। ਹਾਂ, ਗੁਰੂ ਦਰਿਆ ਦਾ ਸਰੂਪ ਹੈ, ਪਿਆਰ ਦਾ ਪੁੰਜ ਹੈ, ਬਾਲਕਾ ਮਰੇਗਾ ਨਹੀਂ, ਕੋਈ ਕੌਤਕ ਨਿਕਲੇਗਾ। ਤਦ ਵੀ ਬਹੁਤਿਆਂ ਦਾ ਨਿਸ਼ਚਾ ਡੋਲ ਖੜੋਤਾ ਕਿ ਇਹ ਤਾਂ ਸ਼ਰਨ ਆਏ ਸਿੱਖਾਂ ਨੂੰ ਸਾੜਦਾ ਹੈ, ਖਬਰੇ ਗੁਰੂ ਹੈ ਕਿ ਨਹੀਂ। ਸਿੱਧ ਹੀ ਮਤੇ ਚੰਗੇ ਹੋਣ ਜਾਂ ਗੁਰੂ ਹੁਕਮ ਵਿੱਚ ਬੱਚਾ ਸਾਰੇ ਲੋਕਾਂ ਨੇ ਅੱਗ ਵਿੱਚ ਵੜਦਾ ਡਿੱਠਾ ਤੇ ਕਲੇਜਿਆਂ ਤੇ ਹੱਥ ਧਰ ਦੀਦੇ ਪਾੜ ਪਾੜ ਮੂੰਹ ਖੁੱਲ੍ਹੇ ਸਾਹ ਰੁਕੇ ਤੱਕ ਰਹੇ ਸਨ ਤਾਂ ਬੱਚਾ ਵਿੱਚ ਨਾ ਸੜਦਾ ਨਾ ਤ੍ਰਭਕਦਾ ਨਜ਼ਰੀ ਪਿਆ। ਇਉਂ ਬੱਚੇ ਨੂੰ ਅਡੋਲ ਵੇਖ ਕੇ ਸਾਰੇ ਦੰਗ ਰਹਿ ਗਏ ਤਦ ਸ੍ਰੀ ਗੁਰੂ ਜੀ ਨੇ ਬਚਨ ਬੋਲੇ, ਜਨਮ ਮਰਨ ਤੇ ਰਹਿਤ ਭਾ ਟੂਟ ਗਏ ਜਮਜਾਲ, ਨਿਕਸੋ ਆਵੋ ਪਹਿਰ ਕੇ ਅਬ ਤੇ ਸਦਾ ਨਿਹਾਲ। ਗੁਰੂ ਜੀ ਦਾ ਵਰ ਸੁਣ ਕੇ ਬੱਚਾ ਜਿਵੇਂ ਅਡੋਲ ਗਿਆ ਸੀ ਤਿਵੇਂ ਬਾਹਰ ਆ ਗਿਆ ਅਤੇ ਬੱਚੇ ਦੇ ਕਪਾਟ ਖੁੱਲ ਗਏ ਤੇ ਦਿਵ ਦ੍ਰਿਸ਼ਟੀ ਹੋ ਗਈ। ਤਦ ਗੁਰੂ ਜੀ ਨੇ ਕਿਹਾ, ਮੰਗ ਜੋ ਤੂੰ ਚਾਹੇ ਸੋ ਦਿਆਂ। ਬੱਚੇ ਨੇ ਕਿਹਾ, ਹੇ ਦਾਤਾ ਜੀ, ਜੋ ਆਪਨੇ ਦਿੱਤਾ ਹੈ ਉਸ ਤੋਂ ਉੱਪਰ ਹੋਰ ਕੋਈ ਮੰਗ ਮੇਰੇ ਆਪਣੇ ਲਈ ਹੈ ਹੀ ਨਹੀਂ। ਹਾਂ, ਬਾਬਾ ਅਜਿੱਤਾ ਤੇ ਸਿੱਧ ਆਪਣੀਆਂ ਸ਼ਕਤੀਆਂ ਗੁਆ ਕੇ ਦੁਖੀ ਬੈਠੇ ਹਨ, ਮਿਹਰ ਕਰੋ ਤੇ ਫੇਰ ਇਹਨਾਂ ਵਿੱਚ ਸੱਤਿਆ ਭਰ ਦਿਓ ਤੇ ਇਹਨਾਂ ਦੇ ਸ਼ੌੜ ਕੱਟ ਦਿਓ। ਸ੍ਰੀ ਗੁਰ ਕਹਿਓ ਸ਼ਕਤ ਦਿਖਰਾਵਤ, ਦੰਬ ਕਰੇ ਨਿਜ ਮਾਨ ਬੰਧਾਵਤ, ਦੇਣੀ ਉਚਿਤ ਅਹੈ ਨਹਿ ਇਨਕੋ, ਮਾਨ ਬਿਖੈ ਮਨ ਬੂਢਿਓ ਜਿਨਕੋ, ਤੇਰੋ ਕਰਿਓ ਨਾ ਮੋਰੈ ਕੈਸੇ, ਹੁਤੇ ਅਗਾਹੀ ਹਵੈ ਅਬ ਤੈਸੇ। ਇਹ ਕੌਤਕ ਵਰਤਾ ਕੇ ਸਤਿਗੁਰੂ ਜੀ ਨੇ ਦਿਖਾ ਦਿੱਤਾ ਕਿ ਹੁਕਮ ਮੰਨਣਾ ਸਭ ਤੋਂ ਵੱਡੀ ਸ਼ੈ ਹੈ। ਜਿਸ ਨੇ ਹੁਕਮ ਮੰਨਿਆ ਉਹ ਪ੍ਰਵਾਨ ਹੋਇਆ, ਉਸ ਨੇ ਵਾਹਿਗੁਰੂ ਨੂੰ ਪਾਇਆ ਹੈ। ਜੀਵ ਨੂੰ ਹੁਕਮ ਵਿੱਚ ਬੜੇ ਬੜੇ ਦੁੱਖ ਪੈਂਦੇ ਹਨ, ਉਹ ਸਭ ਹੁਕਮ ਸਮਝ ਕੇ ਰਜਾ ਵਿੱਚ ਟੁਰਨਾ ਲੋੜੀਏ। ਜਿਨ੍ਹਾਂ ਨੇ ਵਾਹਿਗੁਰੂ ਪਾਇਆ ਹੈ ਉਹ ਕਰਾਮਾਤਾਂ ਦੇ ਮਗਰ ਨਹੀਂ ਲੱਗਦੇ, ਆਪ ਰੰਗ ਵਿੱਚ ਰਹਿੰਦੇ ਹਨ ਅਤੇ ਦੂਸਰੇ ਦਾ ਭਲਾ ਕਰਦੇ ਹਨ, ਜੈਸਾ ਕਿ ਬੱਚੇ ਨੇ ਕੀਤਾ ਹੈ। ਫਿਰ ਕਰਾਮਾਤ ਦਾ ਭੇਦ ਇਹ ਖੋਲਿਆ ਕਿ ਇਹ ਦੰਭ ਅਤੇ ਆਪਣਾ ਮਾਣ ਵਧਾਉਣ ਲਈ ਵਰਤੀ ਜਾਣੀ ਮਾੜੀ ਸ਼ੈ ਹੈ। ਅਤੇ ਇਹ ਗੱਲ ਜਿਹੜੀ ਗੁਰੂ ਜੀ ਨੇ ਸਿੱਧਾਂ ਵਿੱਚ ਨਾ ਪਸੰਦ ਕੀਤੀ ਅਤੇ ਹੀ ਆਪਣੇ ਪਿਆਰੇ ਸਿੱਖ ਅਜਿੱਤੇ ਵਿੱਚ ਨਾ ਪਸੰਦ ਕੀਤੀ, ਦੋਵਾਂ ਨਾਲ ਇੱਕੋ ਜਿਹਾ ਵਰਤਾਓ ਕੀਤਾ। ਹੁਣ ਪ੍ਰਸ਼ਨ ਉੱਠਦਾ ਹੈ ਕਿ ਜਦੋਂ ਅਜਿੱਤੇ ਨੂੰ ਹੁਕਮ ਹੋਇਆ ਸੀ ਕਿ ਕਾਰ ਕੱਢ ਦੇ, ਜੋ ਕਾਰ ਦੇ ਅੰਦਰ ਰਹੇਗਾ ਉਸ ਨੂੰ ਕੋਈ ਭੈ ਨਹੀਂ ਰਹੇਗਾ, ਇਹ ਵੀ ਤਾਂ ਕਰਾਮਾਤ ਸੀ ਅਤੇ ਅਜਿੱਤੇ ਤੋਂ ਆਪ ਕਰਵਾਈ ਸੀ। ਮਰਮ ਇਹ ਕਿ ਇਹ ਕੰਮ ਨਾ ਆਪਣੇ ਮਾਣ ਵਧਾਉਣ ਦਾ ਸੀ, ਨਾ ਦੰਭ ਲਈ ਸੀ, ਨਾ ਸਵਾਰਥ ਸੀ, ਇਹ ਸ੍ਰਿਸ਼ਟੀ ਨੂੰ ਸਿੱਧਾਂ ਦੇ ਮਾਨਸਿਕ ਜ਼ੁਲਮ ਤੋਂ ਰੱਖਿਆ ਕਰਨੇ ਨਿਮਿਤ ਸੀ ਅਤੇ ਅਜਿੱਤੇ ਨੂੰ ਇਤਨਾ ਹੀ ਹੁਕਮ ਸੀ। ਉਸ ਦਾ ਪਾਣੀ ਉੱਤੇ ਤੁਰ ਪੈਣਾ ਅਤੇ ਪੰਛੀ ਜਵਾਉਣੇ, ਇਹ ਸਤਿਗੁਰੂ ਜੀ ਨੇ ਅਜਿੱਤੇ ਦੇ ਆਦਰ ਮਾਨ ਦੀ ਲਾਲਸਾ ਨਿਮਿਤ ਹੋਇਆ ਦੇਖਿਆ ਸੀ, ਇਸ ਕਰਕੇ ਉਸ ਦੀ ਸੋਧਨਾ ਕੀਤੀ। ਗੁਰੂ ਘਰ ਵਿੱਚ ਕਰਾਮਾਤ ਲੱਗਦੇ ਚਾਰੇ ਨਹੀਂ ਦੱਸਦੇ ਰਹੇ, ਇਹ ਨਹੀਂ ਕਿ ਸ਼ਕਤੀ ਨਹੀਂ ਸਨ ਰੱਖਦੇ, ਮਹਾਨ ਸ਼ਕਤੀ ਪ੍ਰਬਲ ਸੀ ਅਤੇ ਉਹ ਗੁਰੂ ਅਵਤਾਰ ਹੋਣ ਕਰਕੇ ਸੁੱਤੇ ਪ੍ਰਾਪਤ ਸੀ, ਪਰ ਉਹ ਮਾਣ ਲਈ ਸਵਾਰਥ ਲਈ ਦਿਖਾਵੇ ਲਈ ਨਹੀਂ ਕਦੇ ਵਰਤੀ। ਵਾਹਿਗੁਰੂ ਦੇ ਹੁਕਮ ਵਿੱਚ ਅਤੇ ਉਪਕਾਰ ਹਿੱਤ ਕਈ ਵੇਰ ਸਤਿਗੁਰ ਤੋਂ ਵਰਤੋਂ ਵਿੱਚ ਆਈ ਦੇ ਪ੍ਰਸੰਗ ਹਨ। ਜਦ ਸਿੱਧਾਂ ਨੇ ਪ੍ਰਤੀਤ ਕੀਤਾ ਕਿ ਗੁਰੂ ਕੇ ਬਚਨ ਮਾਤਰ ਨਾਲ ਸਾਡੀ ਸੱਤਿਆ ਵਾਪਸ ਆ ਗਈ ਹੈ ਅਤੇ ਪ੍ਰਤੱਖ ਡਿੱਠਾ ਕਿ ਗੁਰੂ ਜੀ ਨੇ ਇੱਕ ਅਨੋਖਾ ਕੌਤਕ ਵਰਤਾ ਕੇ ਸਾਨੂੰ ਸਿੱਖ ਮਤ ਦਿੱਤੀ ਹੈ ਕਿ ਕਰਾਮਾਤ ਕੋਈ ਹਕੀਕਤ ਨਹੀਂ ਰੱਖਦੀ, ਅਸਲੀਅਤ ਦੇ ਅੱਗੇ ਜੋ ਹੈ ਰਜਾਈ ਦੀ ਰਜਾ ਨਾਲ ਇੱਕ ਸੁਰ ਹੋ ਜਾਣਾ, ਤਾਂ ਉਹਨਾਂ ਦੀ ਉਹ ਮਨ ਦੀ ਮੈਲ ਘਟੀ ਅਤੇ ਸੋਚ ਪਈ ਕਿ ਇਹ ਸਿੱਧੀਆਂ ਨੂੰ ਯਤਨ ਨਾਲ ਪ੍ਰਾਪਤ ਹੋਇਆ ਸਿੱਧ ਪੁਰਖ ਨਹੀਂ ਹੈ। ਇਹ ਤੁਰੋਂ ਕਿਸੇ ਅਗੰਮੀ ਸੋਮੇ ਦਾ ਮਾਲਕ ਹੈ ਅਤੇ ਕਿਸੇ ਉੱਚੀ ਦ੍ਰਿਸ਼ਟੀ ਵਿੱਚ ਖੇਡਦਾ ਹੈ। ਇਸ ਨਾਲ ਹੁਣ ਕਰਾਮਾਤਾਂ ਅਤੇ ਸ਼ਕਤੀਆਂ ਛੱਡ ਕੇ ਕੁਛ ਵਿਚਾਰ ਕਰੋ ਅਤੇ ਲਾਭ ਲਓ, ਪਰ ਸੁਭਾਵ ਆਦਮੀ ਨੂੰ ਬੜਾ ਤੰਗ ਕਰਦਾ ਹੈ। ਸ਼ਕਤੀਆਂ ਵੰਨੇ ਇਹਨਾਂ ਦੇ ਰੁੱਖ ਵਿਸ਼ੇਸ਼ ਨੇ ਫਿਰ ਇਹੋ ਕਰਾਇਆ ਕਿ ਵਿਚਾਰ ਵੀ ਕਰਨ ਤਾਂ ਐਸੀ ਕਿ ਗੁਰੂ ਜੀ ਦੀ ਆਤਮ ਵਿੱਦਿਆ ਦਾ ਵੀ ਇਮਤਿਹਾਨ ਹੋ ਜਾਏ। ਭਲਾ ਜੇ ਸਾਡਾ ਨਹੁੰ ਉੱਥੇ ਹੀ ਅੜੇ, ਸੋ ਪੁੱਛਣ ਲੱਗੇ ਕਿ ਹੇ ਗੁਰੂ ਜੀ, ਇਤਨੀ ਗੱਲ ਤਾਂ ਦੱਸੋ ਕਿ ਤੁਸਾਂ ਵਿੱਚ ਕਿਤਨੀ ਕੁ ਸ਼ਕਤੀ ਹੈ। ਅਪਰਨਾ ਤੁਮਰੇ ਸੰਸਰ ਦੇਖਾ, ਸਭ ਤੇ ਤੁਮ ਹੋ ਪੁਰਖ ਵਿਸ਼ੇਖਾ। ਤਦ ਗੁਰੂ ਜੀ ਬੋਲੇ, ਪਹਿਰਾ ਅਗਣ ਹਿਵੈ ਘਰ ਬਾਂਧਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ, ਤਰ ਤਾਰਾ ਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏ ਵੱਡ ਵਦਾ ਮਾਵਾ ਨਾਹੀ, ਸਭ ਸੈ ਨੱਥ ਚਲਾਈ। ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਖ ਕਰਾਈ, ਜੇ ਵੱਡ ਸਾਹਿਬ ਤੇ ਵੱਡ ਦਾਤੀ, ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਇਸ ਸਲੋਕ ਵਿੱਚ ਸਤਿਗੁਰੂ ਜੀ ਨੇ ਜਣਾਇਆ ਕਿ ਇਤਨੀਆਂ ਅਸੰਭਵ ਗੱਲਾਂ ਨੂੰ ਕਰ ਲੈਣ ਦੀ ਕਰਾਮਾਤ ਜੇ ਪ੍ਰਾਪਤ ਹੋ ਜਾਵੇ ਤਾਂ ਵੀ ਵੱਡੀ ਗੱਲ ਨਹੀਂ ਹੈ, ਕਿਉਂਕਿ ਉਹ ਮਾਇਆ ਜਾਲ ਨਾਲ ਫਸਾਈ ਰੱਖਦੀ ਹੈ ਕਿਉਂਕਿ ਉਹ ਮਾਇਆ ਜਾਲ ਨਾਲ ਫਸਾਈ ਰੱਖਦੀ ਹੈ। ਅਸਲ ਕਰਾਮਾਤ ਇਹ ਹੈ ਕਿ ਵਾਹਿਗੁਰੂ ਮਿਹਰ ਕਰੇ ਅਤੇ ਸੱਚੇ ਨਾਮ ਦੀ ਦਾਤ ਬਖਸ਼ੇ। ਐਸੇ ਸੁਭਾਗ ਪੁਰਖ ਨੂੰ ਅਸੀਂ ਕਰਾਮਾਤੀ ਸਮਝਦੇ ਹਾਂ। ਇਸ ਵੇਲੇ ਲਿਖਿਆ ਹੈ ਕਿ ਗੁਰੂ ਜੀ ਨੇ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੈ ਬਾਹਰਾ, ਕੋਰੈ ਰੰਗ ਨਾ ਸੋਏ, ਪੈ ਵਿੱਚ ਖੁੰਭ ਚੜਾਈ ਐ, ਸਰਮ ਪਾਹ ਤਨ ਹੋਏ, ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਇਹ ਸਲੋਕ ਉਚਾਰ ਕੇ ਸਿੱਧਾਂ ਨੂੰ ਉਹ ਦਸ਼ਾ ਦਿਖਲਾਈ ਜੋ ਰਾਜ ਕਰਮਚਾਰੀਆਂ ਅਤੇ ਧਰਮ ਦੇ ਆਗੂਆਂ ਦੇ ਮਾੜੇ ਪਾਸੇ ਪੈ ਜਾਣ ਕਰਕੇ ਪਰਜਾ ਦੀ ਹੋ ਰਹੀ ਸੀ। ਹੁਣ ਸਿੱਧ ਹਰ ਪਾਸਿਓਂ ਰੁਕ ਕੇ ਆਪਣੇ ਛੇਕੜਲੇ ਹਥਿਆਰ ਗੋਸ਼ਟ ਕਰਨ ਪਰ ਉੱਤਰ ਆਏ ਅਤੇ ਪ੍ਰਸ਼ਨ ਉੱਤਰ ਸ਼ੁਰੂ ਹੋ ਗਏ। ਸੋ ਸਤਿਗੁਰੂ ਨੇ ਆਪਣੀ ਸਿੱਧ ਗੋਸ਼ਟ ਦੇ ਅੰਤ ਵਿੱਚ ਦੱਸਿਆ ਹੈ ਕਿ ਸਿੱਧਾਂ ਨੂੰ ਗੁਰੂ ਉਪਦੇਸ਼ ਅਤੇ ਸਿਦਕ ਆ ਗਿਆ ਅਤੇ ਉਹਨਾਂ ਨੇ ਨਾਮ ਦੀ ਮਹਿਮਾ ਨੂੰ ਸਵੀਕਾਰ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ, ਜਿਣ ਮੇਲਾ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ। ਮੇਲਾ ਸਮਾਪਤ ਹੋ ਗਿਆ। ਉਹ ਬੱਚਾ ਸਤਿਗੁਰਾਂ ਨੇ ਮਾਪਿਆਂ ਦੇ ਹਵਾਲੇ ਕੀਤਾ ਕਿ ਘਰ ਵਿੱਚ ਤੁਸਾਂ ਪਾਸ ਰਹੇਗਾ, ਭਜਨ ਕਰੇਗਾ ਅਤੇ ਸਤਨਾਮ ਦਾ ਪ੍ਰਚਾਰ ਕਰੇਗਾ। ਇਸ ਹੋਣਹਾਰ ਸਿੱਖ ਬੱਚੇ ਦਾ ਨਾਮ ਸੰਗਤੀਆ ਰੱਖਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।